ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨੌਵੀਂ ਪੌੜੀ ਤਥਾ ਨੌਵੇਂ ਸਲੋਕ ਦੀ ਵਿਚਾਰ ਆਰੰਭ ਕਰ ਰਹੇ ਹਾਂ। ਆਪ ਸਾਰਿਆਂ ਨੇ ਦਾਸ ਦੇ ਪਿੱਛੇ ਬੁਲੰਦ ਆਵਾਜ਼ ਵਿੱਚ ਬੜੇ ਸਹਿਜ ਅਤੇ ਪਿਆਰ ਨਾਲ ਸਮਝ ਸਮਝ ਕੇ ਪੜ੍ਹਨ ਦਾ ਯਤਨ ਕਰਨਾ। ਸਲੋਕ ਮਹਿਲਾ ਪਹਿਲਾ, ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚੱਖਣਾ ਝਾਖ, ਗੁਰੂ ਤੇਗ ਨੇ ਵੇਖਿਆ ਲੋਕ ਪੜ੍ਹਦੇ ਤੇ ਜ਼ਰੂਰ ਹਨ ਅਤੇ ਪੜ੍ਹ ਪੜ੍ਹ ਕੇ ਆਪਣੀ ਪੰਡਤਾਈ ਦਾ ਬੜਾ ਪ੍ਰਭਾਵ ਵੀ ਲੋਕਾਂ 'ਤੇ ਪਾਉਂਦੇ ਹਨ, ਕਿਉਂਕਿ ਗੁਰੂ ਮਹਾਰਾਜ ਦੇ ਸਮੇਂ ਜੇ ਕਦੇ ਪੜ੍ਹੀਏ ਇਤਿਹਾਸ ਨੂੰ ਤਾਂ ਪਤਾ ਲੱਗਦਾ ਕਿ ਵਿਦਵਾਨ ਲੋਕ ਪੰਡਿਤ ਲੋਕ ਪੜ੍ਹ ਪੜ੍ਹ ਕੇ ਆਪਸ ਵਿੱਚ ਸ਼ਾਸਤਰ ਅਰਥ ਕਰਦੇ ਸਨ। ਸ਼ਾਸਤਰ ਅਰਥ ਦਾ ਮਤਲਬ ਹੈ ਕਿ ਦੋ ਪੰਡਿਤਾਂ ਨੇ ਬਹਿ ਜਾਣਾ, ਇੱਕ ਨੇ ਸਵਾਲ ਕਰਨਾ, ਦੂਜੇ ਨੇ ਜਵਾਬ ਦੇਣਾ, ਦੂਜੇ ਨੇ ਸਵਾਲ ਕਰਨਾ, ਪਹਿਲੇ ਨੇ ਜਵਾਬ ਦੇਣਾ। ਅਤੇ ਕਈ ਵਾਰੀ ਵਿਚਾਰ ਕਰਦਿਆਂ ਕਰਦਿਆਂ ਉਹਨਾਂ ਦੋਹਾਂ ਪੰਡਿਤਾਂ ਦੇ ਜਿਹੜੇ ਸਮਰਥਕ ਸਨ, ਪੈਰੋਕਾਰ ਸਨ, ਫੋਲੋਵਰ ਸਨ, ਉਹਨਾਂ ਦਾ ਆਪਸ ਵਿੱਚ ਝਗੜਾ ਵੀ ਹੋ ਜਾਣਾ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਇਹ ਪੜ੍ਹਨਾ, ਇਹ ਵਿੱਦਿਆ ਸਵਾਏ ਅਹੰਕਾਰ ਪੈਦਾ ਕਰਨ ਤੋਂ ਹੋਰ ਕੁਝ ਵੀ ਨਹੀਂ ਸਵਾਰ ਰਹੀ। ਕਿਸੇ ਨੇ ਇਹਦਾ ਮਤਲਬ ਇਹ ਨਹੀਂ ਲੈਣਾ ਕਿ ਪੜ੍ਹਨਾ ਨਹੀਂ ਚਾਹੀਦਾ ਜਾਂ ਗੁਰੂ ਮਹਾਰਾਜ ਪੜ੍ਹਨ ਤੋਂ ਵਰਜਦੇ ਨੇ। ਇਹ ਮਹਾਰਾਜ ਦਾ ਇੱਕ ਤਰੀਕਾ ਹੈ ਸਮਝਾਉਣ ਦਾ। ਪਹਿਲਾਂ ਸਾਰੇ ਸਲੋਕ ਵਿੱਚ ਬਹੁਤੇ ਪੜ੍ਹਨ ਦੀ ਗੱਲ ਕੀਤੀ ਹੈ ਅਤੇ ਫਿਰ ਅਖੀਰ ਵਿੱਚ ਆਖਰੀ ਪੰਗਤੀ ਅੰਦਰ ਆਪਣਾ ਫੈਸਲਾ ਦਿੱਤਾ। ਤਾਂ ਬੜੇ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਪਹਿਲੀ ਗੱਲ ਤਾਂ ਇਹ ਕਿ ਸਾਰੇ ਸਲੋਕ ਵਿੱਚ ਪੜ੍ਹ ਪੜ੍ਹ ਆਇਆ, ਇਹਦਾ ਉਚਾਰਨ ਪੜ ਪੜ ਨਹੀਂ ਕਰਨਾ। ਪੜ ਪੜ ਕਰਾਂਗੇ ਤੇ ਪੜ ਪੜ ਦੇ ਅਰਥ ਪੈ ਪੈ ਕੇ ਹੋ ਜਾਣਗੇ। ਇਹ ਡਾਲੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ ਪੜ ਪੜ। ਸਿਹਾਰੀ ਲੱਗਣ ਦਾ ਮਤਲਬ ਹੈ ਪੜ ਪੜ ਕੇ। ਇੰਨੀਆਂ ਪੁਸਤਕਾਂ, ਇੰਨੇ ਗ੍ਰੰਥ ਪੜ ਲਏ ਜਾਣ ਕਿ ਗੱਡੀ ਲੱਦੀ। ਹੁਣ ਇਸ ਗੱਡੀ ਨੂੰ ਕਿਤਨਾ ਹੀ ਵਿਸਤ੍ਰਿਤ ਰੂਪ 'ਚ ਦੇਖ ਲਓ, ਪਰ ਉਦੋਂ ਗੱਡੇ ਹੁੰਦੇ ਸਨ। ਪੰਡਿਤ ਲੋਕ ਪੁਸਤਕਾਂ ਗੱਡਿਆਂ 'ਤੇ ਲੱਦੀ ਫਿਰਦੇ ਸਨ। ਇੱਕ ਪੰਡਿਤ ਕੋਲ ਗਏ, ਉਹਦੇ ਨਾਲ ਬਹਿਸ ਬਹਿਸਾ ਕੀਤਾ, ਉਹ ਹਾਰ ਗਿਆ। ਜਿੱਤਣ ਵਾਲਾ ਪੰਡਿਤ ਉਹਦੀਆਂ ਸਾਰੀਆਂ ਪੁਸਤਕਾਂ 'ਤੇ ਕਬਜ਼ਾ ਕਰ ਲੈਂਦਾ। ਜਿਵੇਂ ਕੋਈ ਰਾਜਾ ਕਿਸੇ 'ਤੇ ਚੜ੍ਹਾਈ ਕਰੇ ਅਤੇ ਜਿਸ ਉੱਤੇ ਚੜ੍ਹਾਈ ਕੀਤੀ ਜਾਏ ਉਹ ਹਾਰ ਜਾਏ ਤਾਂ ਉਹਦਾ ਸਭ ਰਾਜ ਭਾਗ ਜਿੱਤਣ ਵਾਲੇ ਦਾ ਹੋ ਜਾਂਦਾ। ਮਤਲਬ ਕਹਿਣ ਤੋਂ ਲੋਕ ਇਸ ਤਰ੍ਹਾਂ ਦੀ ਹਉਮੈ ਦਾ ਸ਼ਿਕਾਰ ਹੋ ਰਹੇ ਸਨ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਰਮਾਇਆ ਜੇ ਪੜ੍ਹ ਪੜ੍ਹ ਕੇ ਇੰਨੀਆਂ ਪੁਸਤਕਾਂ ਇਕੱਠੀਆਂ ਕਰ ਲਵੇ ਕਿ ਗੱਡੇ ਵੀ ਲੱਦ ਲਵੇ ਅਤੇ ਪੜ੍ਹ ਪੜ੍ਹ ਭਰੀਆਂ ਸਾਥ, ਇੰਨੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਪੰਨਾ ਪੁਸਤਕਾਂ ਦੀਆਂ ਆਪਣੇ ਨਾਲ ਚੁੱਕੀ ਫਿਰੇ, ਪੜ੍ਹ ਪੜ੍ਹ ਬੇੜੀ ਪਾਈ ਹੈ, ਬੇੜੀ ਸ਼ਬਦ ਤੁਸੀਂ ਜਾਣਦੇ ਹੋ, ਇੰਨੀਆਂ ਪੁਸਤਕਾਂ ਪੜ੍ਹ ਲਵੇ ਕਿ ਬੇੜੀ ਵੀ ਭਰ ਜਾਏ, ਅਤੇ ਪੜ੍ਹ ਪੜ੍ਹ ਗੱਡੀਆਂ ਖਾਤ, ਇੰਨੇ ਗ੍ਰੰਥ ਪੜ੍ਹ ਲਵੇ ਕਿ ਉਹਨਾਂ ਨਾਲ ਕਈ ਖਾਤ ਟੋਏ ਭਰ ਜਾਣ। ਗੱਲ ਹੈ ਬਹੁਤੇ ਪੜ੍ਹਨ ਦੀ, ਬਹੁਤੀਆਂ ਪੁਸਤਕਾਂ ਇਕੱਠੇ ਕਰਨ ਦੀ। ਫਿਰ ਮਹਾਰਾਜ ਕਹਿੰਦੇ ਪੜ੍ਹੀਆਂ ਜੇਤੇ ਬਰਸ ਬਰਸ। ਕਈ ਲੋਕ ਸਾਰੀ ਉਮਰ ਹੀ ਪੜ੍ਹਦੇ ਰਹਿੰਦੇ ਨੇ, ਡਿਗਰੀਆਂ ਇਕੱਠੀਆਂ ਕਰੀ ਜਾਂਦੇ ਨੇ, ਔਰ ਇਸ ਮੈਨੂੰ ਪਾਲ ਰਹੇ ਨੇ ਕਿ ਮੈਂ ਇੰਨੀਆਂ ਡਿਗਰੀਆਂ ਲਈਆਂ। ਬਰਸ ਬਰਸ ਦਾ ਮਤਲਬ ਹੈ ਸਾਲਾਂ ਬੱਧੀ ਪੜ੍ਹਦੇ ਰਹਿਣ, ਅਤੇ ਪੜ੍ਹੀਆਂ ਜੇਤੇ ਮਾਸ। ਹੁਣ ਧਿਆਨ ਰੱਖਣਾ, ਜੇਤੇ ਮਾਸ ਮੀਟ ਦੀ ਗੱਲ ਹੁੰਦੀ ਅਤੇ ਮਾਸ ਦੇ ਸੱਸੇ ਨੂੰ ਔਂਕੜ ਲੱਗ ਜਾਣਾ ਸੀ, ਇੱਥੇ ਮਾਸ ਦਾ ਸੱਸਾ ਮੁਕਤਾ ਹੈ, ਜਿਹਦਾ ਮਤਲਬ ਹੈ ਮਹੀਨੇ। ਜਿਵੇਂ ਬਰਸ ਬਰਸ ਆਇਆ, ਇਵੇਂ ਫਿਰ ਕਈ ਮਹੀਨੇ ਵੀ ਕੋਈ ਪੜ੍ਹਦਾ ਰਹੇ। ਹਰ ਪੜ੍ਹਾਈ ਪੜ੍ਹਨ ਲਈ ਇਸ 'ਤੇ ਲੱਗਦਾ ਹੈ। ਕਿਸੇ ਨੇ 16 ਜਮਾਤਾਂ ਪਾਸ ਕਰਨੀਆਂ ਨੇ, MA ਪਾਸ ਕਰਨੀ ਹੈ, PhD ਕਰਨੀ ਹੈ, ਪਤਾ ਨਹੀਂ ਹੋਰ ਕਿਤਨੇ ਕਿਤਨੇ ਕੋਰਸ ਹੋ ਗਏ। ਮਹਾਰਾਜ ਕਹਿੰਦੇ ਨੇ ਕੋਈ ਸਾਲਾਂ ਬੱਧੀ ਪੜ੍ਹਦਾ ਰਹੇ, ਕੋਈ ਮਹੀਨਿਆਂ ਬੱਧੀ ਪੜ੍ਹਦਾ ਰਹੇ। ਪੜ੍ਹੀਏ ਜੇਤੀ ਆਰ ਜਾ। ਦੇਖੋ ਪਹਿਲਾਂ ਸਾਰੀ ਜਗ੍ਹਾ 'ਤੇ ਪੜ੍ਹੀਆਂ ਹੈ, ਪਰ ਇੱਥੇ ਪੜ੍ਹੀਆ ਹੈ, ਕਿਉਂਕਿ ਆਰਜਾ ਜਿਹੜੀ ਹੈ ਇਹ ਇੱਕ ਵਚਨ ਹੈ, ਉਮਰ। ਲੰਬੀ ਉਮਰ ਤੀਕਰ ਕੋਈ ਪੜ੍ਹਦਾ ਰਹੇ, ਅਤੇ ਪੜ੍ਹੀਆਂ ਜੇਤੇ ਸਾਸ, ਜਿਤਨੇ ਸਵਾਸ ਸਨ ਆਖਰੀ ਦਮ ਤੀਕਰ ਪੜ੍ਹਦਾ ਰਹੇ। ਇਹ ਹੁਣ ਬਹੁਤੇ ਪੜ੍ਹਨ ਦੀ ਗੱਲ ਦਾ ਵੇਰਵਾ ਖਤਮ ਹੋ ਗਿਆ। ਹੁਣ ਮਹਾਰਾਜ ਆਪਣੀ ਗੱਲ ਕਹਿਣ ਲੱਗੇ, ਨਾਨਕ ਲੇਖੈ ਇੱਕ ਗੱਲ। ਨਾਨਕ ਜੀ ਫਰਮਾਉਂਦੇ ਨੇ ਲੇਖੈ, ਲੇਖੈ ਦਾ ਮਤਲਬ ਹੈ ਹਿਸਾਬ ਵਿੱਚ, ਕਬੂਲ, ਪ੍ਰਵਾਨ। ਅਸੀਂ ਕਹਿੰਦੇ ਮੇਰੀ ਮਿਹਨਤ ਲੇਖੇ ਨਹੀਂ ਪਈ, ਮੇਰਾ ਕੀਤਾ ਕੰਮ ਲੇਖੇ ਵਿੱਚ ਨਹੀਂ ਪਿਆ। ਇੱਥੇ ਲੇਖੇ ਦਾ ਮਤਲਬ ਹੈ ਵਾਹਿਗੁਰੂ ਦੀ ਦਰਗਾਹ ਵਿੱਚ। ਪ੍ਰਵਾਨ ਹੋਣ ਵਾਲੀ ਗੱਲ ਇੱਕੋ ਹੀ ਹੈ, ਨਾਨਕ ਲੇਖੈ ਇੱਕ ਗੱਲ। ਹੁਣ ਉਹ ਗੱਲ ਬਣੀ ਅਸੀਂ ਵੀ, ਉਹ ਕਿਹੜੀ ਹੈ? ਉਹ ਗੱਲ ਹੈ ਪਰਮੇਸ਼ੁਰ ਦਾ ਸਿਮਰਨ, ਉਹ ਗੱਲ ਹੈ ਪਰਮੇਸ਼ੁਰ ਦੀ ਯਾਦ। ਜੇ ਉਹ ਨਹੀਂ ਕੀਤੀ, ਬਾਕੀ ਸਭ ਕੁਝ ਤੇ ਹਉਮੈ ਨੂੰ ਵਧਾਉਣ ਤੇ ਚੱਖਾ ਮਾਰਨ ਦੀ ਗੱਲ, ਕਿਉਂਕਿ ਅਸੀਂ ਗੁਰੂ ਕੇ ਸਿੱਖ ਹਾਂ ਅਤੇ ਗੁਰੂ ਦੀ ਹਜ਼ੂਰੀ ਵਿੱਚ ਗੁਰਮਤ ਨੂੰ ਸਮਝਣ ਲਈ ਆਏ ਹਾਂ। ਅਤੇ ਮਹਾਰਾਜ ਨੇ ਫਰਮਾਇਆ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਈਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਆਖਿਆ ਕੋਈ ਸੁੰਦਰ ਹੋਵੇ, ਕੋਈ ਕੁਲੀਨ ਚੰਗੀ ਕੁਲ ਵਿੱਚ ਪੈਦਾ ਹੋ ਜਾਏ, ਕੋਈ ਬੜਾ ਚਤੁਰ ਚਲਾਕ ਹੋਵੇ, ਮੂੰਹ ਦਾ ਗਿਆਨੀ ਵੀ ਹੋਵੇ, ਗੱਲਾਂ ਵੀ ਗਿਆਨ ਦੀਆਂ ਕਰਦਾ ਹੋਵੇ, ਔਰ ਧਨਵੰਤ ਪੈਸੇ ਵਾਲਾ ਵੀ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਈਐ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਜੇ ਅੰਦਰ ਵਾਹਿਗੁਰੂ ਦੀ ਪ੍ਰੀਤ ਨਹੀਂ ਹੈ ਤਾਂ ਉਹਨੂੰ ਮੁਰਦਾ ਸਮਝੋ, ਕਿਉਂਕਿ ਵਿਚਾਰ ਦਾ ਫਾਇਦਾ ਤਾਂ ਹੀ ਹੈ ਕਿ ਮਹਾਰਾਜ ਨਿਚੋੜ ਕੀ ਕਰਦੇ ਨੇ, ਸਾਨੂੰ ਦੱਸਣਾ ਕੀ ਚਾਹੁੰਦੇ ਨੇ, ਸਾਨੂੰ ਕੀ ਸਮਝਾਉਣ ਲਈ ਉਹ ਇੰਨੀ ਬਖਸ਼ਿਸ਼ ਕਰ ਰਹੇ। ਤੋ ਇਹ ਆਖਰੀ ਪੰਕਤੀ ਆਪਾਂ ਧਿਆਨ ਨਾਲ ਪੜ੍ਹ ਲਈਏ, ਨਾਨਕ ਲਿਖੈ ਇੱਕ ਗੱਲ, ਨਾਨਕ ਲੇਖੈ ਇੱਕ ਗੱਲ। ਹੋਰ ਹਉਮੈ ਚੱਖਣਾ ਚਾਖ, ਹੋਰ ਹਉਮੈ ਚੱਖਣਾ ਚਾਖ, ਹੋਰ ਜਿਤਨੀਆਂ ਪੜ੍ਹਾਈਆਂ ਪੜ੍ਹਨੀਆਂ ਨੇ ਉਹ ਤਾਂ ਆਪਣੀ ਹਉਮੈ ਨੂੰ ਵਧਾਉਣ ਦਾ ਇੱਕ ਤਰੀਕਾ ਔਰ ਝੱਖ ਮਾਰਨ ਦੇ ਤੁੱਲ ਜੇ ਅਸਲ ਕੰਮ ਨਹੀਂ ਕੀਤਾ। ਕਿਉਂਕਿ ਸਾਰੀ ਗੁਰਬਾਣੀ ਸਾਨੂੰ ਇਹੀ ਵਾਰ ਵਾਰ ਪ੍ਰੇਰ ਰਹੀ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਇਹ ਮਤਲਬ ਨਹੀਂ ਕਿ ਪੜ੍ਹਨਾ ਨਹੀਂ, ਜੇ ਪੜ੍ਹਨ ਦੀ ਗੱਲ ਗੁਰੂ ਸਾਹਿਬ ਨੂੰ ਪੁੱਛੀਏ ਤੇ ਮਹਾਰਾਜ ਦੱਸਦੇ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਕੋਈ ਵਿਦਿਆ ਪੜ੍ਹ ਕੇ ਉਹਦੀ ਵਿਚਾਰ ਕਰੇ, ਵਿਚਾਰ ਕਰਕੇ ਪਰ ਉਪਕਾਰ ਕਰੇ, ਤੇ ਜੇ ਵਿਦਿਆ ਪੜ੍ਹ ਕੇ ਲੋਕਾਂ ਨੂੰ ਲੜਾਉਂਦਾ ਰਹੇ, ਲੋਕਾਂ ਵਿੱਚ ਝਗੜੇ ਪੈਦਾ ਕਰਦਾ ਰਹੇ ਔਰ ਲੋਕਾਂ ਨੂੰ ਗੁੰਮਰਾਹ ਕਰਦਾ ਰਹੇ ਤੇ ਉਹ ਵਿਦਿਆ ਕਿਹੜੇ ਕੰਮ ਆਏ। ਇਹੋ ਜਿਹੀ ਵਿਦਿਆ ਨੂੰ ਗੁਰਮਤ ਵਿੱਚ ਕੋਈ ਪ੍ਰਵਾਨਗੀ ਨਹੀਂ, ਤਾਂ ਗੁਰੂ ਸਾਹਿਬ ਨੇ ਸਾਨੂੰ ਨਿਚੋੜ ਕੱਢ ਕੇ ਦਿੱਤਾ ਕਿ ਨਾਨਕ ਲਿਖੈ ਇੱਕ ਗੱਲ, ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ, ਹੋਰ ਹਉਮੈ ਚਖਣਾ ਚਾਖ। ਇੱਕ ਛੋਟੀ ਜਿਹੀ ਘਟਨਾ, ਜਿਨ੍ਹਾਂ ਮਹਾਂਪੁਰਖਾਂ ਕੋਲ ਦਾਸ ਨੇ ਵਿਦਿਆ ਪ੍ਰਾਪਤ ਕੀਤੀ ਉਹਨਾਂ ਦੇ ਜੀਵਨ ਵਿੱਚ ਇਹ ਗੱਲ ਪੜ੍ਹੀ। ਤੁਸੀਂ ਆਖੋਗੇ ਤੁਸੀਂ ਕਿੱਥੇ ਵਿਦਿਆ ਪ੍ਰਾਪਤ ਕੀਤੀ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਵੇ। ਉਹਨਾਂ ਦਾ ਜਨਮ ਨਗਰ ਹੈ ਪਿੰਡ ਚੀਮਾ, ਸੁਨਾਮ ਦੇ ਕੋਲ, ਜ਼ਿਲ੍ਹਾ ਸੰਗਰੂਰ ਵਿੱਚ। ਉੱਥੇ ਸੰਤ ਤੇਜਾ ਸਿੰਘ ਜੀ ਡਬਲ MA ਹਾਰਵਰਡ ਯੂਨੀਵਰਸਿਟੀ ਦੇ ਡਬਲ MA ਸਨ। ਉਹਨਾਂ ਨੇ ਕਲਗੀਧਰ ਮਿਸ਼ਨਰੀ ਕਾਲਜ ਖੋਲ੍ਹਿਆ ਅਤੇ ਦਾਸ ਉੱਥੇ ਦਾ ਪਹਿਲਾ ਵਿਦਿਆਰਥੀ ਸੀ। 3 ਸਾਲ ਰਹਿ ਕੇ ਵਿਦਿਆ ਪੜ੍ਹੀ ਅਤੇ ਉਹਨਾਂ ਦਾ ਜੀਵਨ ਵੀ ਪੜ੍ਹਿਆ, ਉਹਨਾਂ ਦੇ ਸੰਗਤ ਵੀ ਕੀਤੀ, ਉਹਨਾਂ ਦੇ ਦਰਸ਼ਨ ਵੀ ਕੀਤੇ। ਤਾਂ ਉਹਦੇ 'ਚ ਘਟਨਾ ਲਿਖੀ ਹੈ ਕਿ ਸੰਤ ਤੇਜਾ ਸਿੰਘ ਜੀ ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਦੇ ਇਰਦ ਗਿਰਦ ਸੰਗਤਾਂ ਦੇ ਰਹਿਣ ਲਈ ਕਮਰੇ ਬਣਾ ਰਹੇ ਸਨ। ਤੋਂ ਪਿੱਛੇ ਗਏ ਬੜੂ ਨਗਰ, ਜਿਸ ਨੂੰ ਹੁਣ ਬੜੂ ਸਾਹਿਬ ਵੀ ਕਿਹਾ ਜਾਂਦਾ, ਉੱਥੇ ਸੰਤ ਇਕਬਾਲ ਸਿੰਘ ਜੀ ਜਿਹੜੇ ਅੱਜ ਕੱਲ੍ਹ ਉੱਥੇ ਸੇਵਾ ਕਰਵਾ ਰਹੇ ਨੇ, ਉਹਨਾਂ ਨੇ ਇੱਕ ਉੱਦਮ ਕੀਤਾ। ਉੱਦਮ ਕੀ ਕੀਤਾ? ਬਈ ਜਿਸ ਕਿਸੇ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਉਹ ਜ਼ਰੂਰ ਆਵੇ। ਚਲੋ ਉਹਨਾਂ ਦੇ ਸੱਦੇ ਉੱਤੇ ਮੈਂ ਵੀ ਚਲਾ ਗਿਆ। ਹੋਰ ਵੀ ਡਾਕਟਰ ਖੇਮ ਸਿੰਘ ਗਿੱਲ ਅਤੇ ਬੜੇ ਬੜੇ ਉਹਨਾਂ ਦੇ ਸੰਗੀ ਸਾਥੀ ਉੱਥੇ ਪਹੁੰਚੇ। ਤਾਂ ਡਾਕਟਰ ਖੇਮ ਸਿੰਘ ਜਿਹੜੇ ਸਨ ਉਹ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਨ। ਉਹ ਉਸ ਮੀਟਿੰਗ ਨੂੰ, ਇਕੱਠ ਨੂੰ ਸੰਚਾਲਨ ਕਰ ਰਹੇ ਸਨ। ਉਹਨਾਂ ਨੇ ਕਿਹਾ ਵੀ ਅਸੀਂ ਸਿਰਫ 5-5 ਮਿੰਟ ਦੀ ਕੋਈ ਗੱਲ ਸੁਣਨੀ ਚਾਹੁੰਦੇ ਜਿਹੜੀ ਤੁਹਾਡੇ ਨਾਲ ਵਾਪਰੀ ਹੋ। ਲਓ ਜੀ ਵਾਰੀ ਵਾਰੀ ਉੱਠਣ ਲੱਗ ਪਏ। ਸਭ ਤੋਂ ਪਹਿਲਾਂ ਡਾਕਟਰ ਖੇਮ ਸਿੰਘ ਜੀ ਨੇ ਆਪਣੀ ਗੱਲ ਸੁਣਾਈ। ਕਹਿਣ ਲੱਗੇ ਅਸੀਂ ਪੜ੍ਹਦੇ ਸਾਂ ਲੁਧਿਆਣੇ ਕਾਲਜ ਵਿੱਚ ਅਤੇ ਸੁਣਿਆ ਸੀ ਆਪਣੇ ਬਜ਼ੁਰਗਾਂ ਕੋਲੋਂ ਕਿ ਜੇ ਸੰਤਾਂ ਦੀ ਸੰਗਤ ਕਰੀਏ ਤਾਂ ਰੱਬ ਨੂੰ ਮਿਲਾ ਦਿੰਦੇ। ਅਸੀਂ ਸਾਰੇ MA ਦੇ ਵਿਦਿਆਰਥੀ ਸਾਂ ਅਤੇ ਦਸੰਬਰ ਮਹੀਨੇ ਵਿੱਚ ਛੁੱਟੀਆਂ ਹੋਈਆਂ। ਅਸੀਂ ਸੋਚਿਆ ਵੀ ਚਲੋ ਐਤਕੀ ਰੱਬ ਨੂੰ ਮਿਲ ਕੇ ਆਈ, ਅਸੀਂ ਸੰਤਾਂ ਕੋਲ ਚਲੇ ਗਏ। ਸਾਨੂੰ ਉਹਨਾਂ ਨੇ ਟੋਕਰੀ ਢੋਣ 'ਤੇ ਲਾ ਦਿੱਤਾ, ਬਈ ਸੇਵਾ ਹੋ ਰਹੀ ਹੈ ਟੋਕਰੀ ਢੋ। ਅਸੀਂ ਟੋਕਰੀ ਢੋਣ ਲੱਗ ਪਏ। ਦਿਨ ਤਾਂ ਇੱਕ ਇੱਕ ਕਰਕੇ ਬੀਤੇ ਗਏ, 1 ਦਿਨ, 2 ਦਿਨ, 3 ਦਿਨ, 12 13 14 ਦਿਨ ਬੀਤ ਗਏ। ਅਸੀਂ ਆਖਿਆ ਵੀ ਰੱਬ ਤੇ ਮਿਲਿਆ ਕੋਈ ਨਹੀਂ, ਆਏ ਤਾਂ ਰੱਬ ਨੂੰ ਮਿਲਣ ਵਾਸਤੇ ਸਾਂ, ਇੱਥੇ ਟੋਕਰੀ ਢੁਆਈ ਜਾਂਦੇ। ਜਦੋਂ 15ਵਾਂ ਦਿਨ ਹੋਇਆ ਤੇ ਸੰਤ ਕਹਿੰਦੇ ਭਾਈ ਸਾਰੇ ਕਾਕੇ ਜਿੰਨੇ ਤੁਸੀਂ ਲੁਧਿਆਣੇ ਤੋਂ ਆਏ ਹੋ ਮੇਰੇ ਕੋਲ ਆ ਜਾਓ। ਕੁਰਸੀ ਡਾ ਲਈ, ਸਾਰਿਆਂ ਨੂੰ ਬਿਠਾ ਲਿਆ। ਕਹਿੰਦੇ ਵੀ ਤੁਸੀਂ ਕਿਹੜੀ ਕਿਹੜੀ ਕਲਾਸ ਪੜ੍ਹਦੇ ਹੋ? ਕਹਿੰਦੇ ਜੀ ਅਸੀਂ MA ਵਿੱਚ ਪੜ੍ਹਦੇ। ਕਿੰਨੇ ਸਾਲ ਹੋ ਗਏ? ਇੰਨੇ ਹੋ। ਕਹਿੰਦੇ ਅੱਛਾ, ਮੈਂ ਇੱਕ ਪੈਰਾ ਬੋਲਦਾ ਅੰਗਰੇਜ਼ੀ ਦਾ, ਤੁਸੀਂ ਲਿਖੋ। ਸਾਰੇ ਜਣੇ ਸਭ ਨੇ ਕਾਪੀ ਪੈਨਸਲ ਲੈ ਲਈ ਅਤੇ ਲਿਖਣ ਲੱਗ ਗਏ, ਕਿਉਂਕਿ ਉਹ ਹਾਰਵਰਡ ਯੂਨੀਵਰਸਿਟੀ ਦੇ ਡਬਲ MA ਸਨ। ਉਹਨਾਂ ਨੇ ਜੋ ਕੁਝ ਬੋਲਿਆ ਅਸੀਂ ਲਿਖਿਆ। ਉਹ ਡਿਕਟੇਸ਼ਨ ਲਿਖੀ ਅਤੇ ਫਿਰ ਉਹ ਕਹਿੰਦੇ ਲਿਆਓ ਮੈਂ ਹੁਣ ਕਰੈਕਸ਼ਨ ਕਰਾਂ, ਦੇਖਾਂਗਾ, ਚੈੱਕ ਕਰਨ ਲੱਗੇ। ਕਿਸੇ ਦੀਆਂ 15 ਗਲਤੀਆਂ, ਕਿਸੇ ਦੀਆਂ 16, ਕਿਸੇ ਦੀਆਂ 8, ਕਿਸੇ ਦੀਆਂ 9, ਕਿਸੇ ਦੀਆਂ। ਕਹਿੰਦੇ ਇੱਕ ਗੱਲ ਦੱਸੋ ਵੀ ਕਿੰਨੇ ਕਿੰਨੇ ਸਾਲ ਲਾਏ ਨੇ ਤੁਸੀਂ MA ਪੜ੍ਹਨ 'ਤੇ? ਕਿੰਨੇ ਹਜ਼ਾਰਾਂ ਲੱਖਾਂ ਰੁਪਏ ਤੁਸੀਂ ਮਾਂ ਪਿਓ ਦੇ ਖਰਚ ਕੀਤੇ ਨੇ? ਇੱਕ ਪੈਰਾ ਤਾਂ ਤੁਸੀਂ ਠੀਕ ਨਹੀਂ ਲਿਖ ਸਕੇ, ਇੱਕ ਪੈਰਾ ਅੰਗਰੇਜ਼ੀ ਦਾ ਤੁਸੀਂ ਠੀਕ ਨਹੀਂ ਲਿਖਿਆ। ਇਹ ਦੱਸੋ ਵੀ ਰੱਬ ਨੂੰ ਮਿਲਣ ਵਾਲੇ ਪਾਸੇ ਕਿੰਨੇ ਦਿਨ ਲਾਏ ਨੇ? ਮਤਲਬ ਕਹਿਣ ਤੋਂ ਕਿ ਸਿਰਫ ਪੜ੍ਹਨਾ ਅਤੇ ਉਹਦੀ ਇਹ ਹੋਮੇ ਕਰਨੀ ਕਿ ਅਸੀਂ ਇੰਨੇ ਸਾਲ ਪੜ੍ਹ ਸਕਦੇ। ਮੇਰੇ ਨਾਲ ਵੀ ਵਾਪਰ ਗਈ ਗੱਲ, ਮੈਂ ਵੀ ਇੱਕ ਗੱਲ ਸੁਣਾਈ। ਅਸੀਂ ਵਿਦਿਆਰਥੀ 30-35 ਪੜ੍ਹਦੇ ਸਾਂ, ਲਾਇਬ੍ਰੇਰੀ ਵਿੱਚ ਬੈਠੇ ਸਾਂ, ਆਪਸੀ ਗੱਲਾਂ ਕਰ ਰਹੇ। ਸਾਨੂੰ ਨਹੀਂ ਪਤਾ ਵੀ ਸੰਤ ਜੀ ਬਾਹਰ ਬੈਠੇ ਨੇ, ਸਾਡੀਆਂ ਗੱਲਾਂ ਸੁਣ ਰਹੇ ਨੇ। ਇੱਕ ਦੂਜੇ ਨੂੰ ਪੁੱਛਣ ਲੱਗੇ ਵੀ ਤੂੰ ਕਿੰਨੇ ਪਾਠ ਕੀਤੇ ਨੇ, ਤੂੰ ਕਿੰਨੇ ਪਾਠ ਕੀਤੇ ਨੇ? ਮੇਰੀ ਵਾਰੀ ਆਈ, ਮੈਂ ਕਿਹਾ ਮੈਂ 350 ਅਖੰਡ ਪਾਠ ਕਰ ਛੱਡੇ ਨੇ। ਮੈਂ ਕਹਿਤਾ, ਸੰਤਾਂ ਨੇ ਲਿਆ ਸੁਣ, ਆਂਦੇ ਸਾਹਿਬ ਸਿੰਘ ਬਾਹਰ ਆ ਜਾ। ਮੈਂ ਡਰਿਆ ਵੀ, ਕਿਉਂਕਿ ਵਿਦਿਆਰਥੀ ਨੂੰ ਜਿਵੇਂ ਬੱਚੇ ਨੂੰ ਮਾਂ ਬਾਪ ਦਾ ਡਰ ਹੈ, ਵਿਦਿਆਰਥੀ ਨੂੰ ਆਪਣੇ ਉਸਤਾਦ ਦਾ ਡਰ। ਮੈਂ ਹੱਥ ਜੋੜ ਕੇ ਖੜਾ ਹੋ ਗਿਆ। ਕਹਿੰਦੇ ਸੱਚੀ ਸੱਚੀ ਦੱਸ ਵੀ ਕਿੰਨੇ ਪਾਠ ਕਰ ਛੱਡੇ ਨੇ? ਮੈਂ ਹੁਣ ਆਪਣੇ ਬਿਆਨ ਤੋਂ ਤਾਂ ਬਦਲਦਾ ਨਹੀਂ ਸੀ। ਮੈਂ ਤਾਂ ਕਿਹਾ ਜੀ ਮੈਂ 350 ਪਾਠ ਕਰ ਛੱਡ। ਹੱਸ ਪਏ। ਕਹਿਣ ਲੱਗੇ ਦੱਸ, ਕਰਕੇ ਛੱਡ ਦਿੱਤੇ ਨਹੀਂ ਕਿ ਕੋਲ ਵੀ ਕੋਈ ਰੱਖਿਆ? ਕਰਕੇ ਛੱਡ ਦਿੱਤੇ ਨਹੀਂ ਕਿ ਕੋਲ ਵੀ ਕੋਈ ਰੱਖਿਆ? ਉਦੋਂ ਤਾਂ ਬਚਪਨਾ ਸੀ, ਸਮਝ ਨਹੀਂ ਆਈ, ਪਰ ਅੱਜ ਜ਼ਰੂਰ ਸਮਝ ਆਈ ਵੀ ਜਿਹੜਾ ਪਾਠ ਪੜ੍ਹ ਕੇ ਉਹਦੇ ਵਿੱਚੋਂ ਕੁਝ ਗ੍ਰਹਿਣ ਹੀ ਨਹੀਂ ਕੀਤਾ, ਉਹਦੇ ਛੱਡ ਹੀ ਦਿੱਤਾ। ਤੋ ਅਸੀਂ ਸਾਰੇ ਆਪਣੇ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਵੀ ਅਸੀਂ ਪੜ੍ਹੀ ਜਾਂਦੇ ਹਾਂ ਅਤੇ ਛੱਡੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ ਅਤੇ ਛੱਡੀ ਜਾਂਦੇ ਅਤੇ ਹੋਮੇ ਵਧਾਈ ਜਾਂਦੇ। ਮੈਂ ਇੰਨਾ ਪੜ੍ਹਿਆ ਹੋਇਆ, ਮੈਨੂੰ ਤੁਸੀਂ ਕੋਈ ਅਨਪੜ੍ਹ ਸਮਝਦੇ ਹੋ? ਜਦੋਂ ਵੀ ਗੱਲ ਕਰਦੇ ਹਾਂ ਆਪਣੇ ਪੜ੍ਹਾਈ ਦੀ, ਹੋਮੇ ਵੀ ਕਰਦੇ, ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ। ਨਾਨਕ ਲਿਖੇ ਇੱਕ ਗੱਲ, ਨਾਨਕ ਲਿਖੇ ਇੱਕ ਗੱਲ, ਹੋਰ ਹੋਮੈ ਚਖਣਾ ਚਾਖ, ਹੋਰ ਹੋਮੈ ਚਖਣਾ ਚਾਖ, ਹੋਰ ਹੋਮੈ। ਜੇ ਤੇ ਵਾਹਿਗੁਰੂ ਦਾ ਸਿਮਰਨ ਕਰ ਲਿਆ, ਜੇ ਤੇ ਉਹਦੀ ਯਾਦ ਆਪਣੇ ਅੰਦਰ ਆ ਗਈ ਹੈ, ਫਿਰ ਤੇ ਸਫਲ ਹੋ, ਕਿਉਂਕਿ ਬਾਣੀ ਸਾਰੀ ਇਹੋ ਹੀ ਪ੍ਰੇਰ ਰਹੀ। ਚੌਰਾਸੀ ਲੱਖ ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੇ, ਸੋ ਆਏ ਜਾਏ ਦੁੱਖ ਪਾਏ ਦਾ। ਕਿਉਂਕਿ ਮੈਂ ਕਥਾ ਨਹੀਂ ਕਰ ਰਿਹਾ, ਖਿਮਾ ਕਰ ਰਿਹਾ, ਮੈਂ ਸੰਥਾ ਕਰਾ ਰਹੀ। ਕਥਾ ਜਿਹੜੀ ਹੈ ਉਹਦੇ ਵਿੱਚ ਜਿਤਨਾ ਲੈਂਥੀ ਹੋਵੇ, ਜਿੰਨਾ ਵਿਸਥਾਰ ਨਾਲ ਵਿਚਾਰ ਕੇ ਸਮਝਾਇਆ ਜਾਏ ਉਹ ਕੀਤਾ ਜਾ ਸਕਦਾ, ਪਰ ਸੰਥਾ ਵਿੱਚ ਸਾਨੂੰ ਆਪਣੇ ਇੱਕ ਕੇਂਦਰ ਉੱਤੇ ਰਹਿਣਾ ਪਵੇ। ਤੋ ਅੱਜ ਪਹਿਲੀ ਗੱਲ ਇਹ ਨੋਟ ਕਰਕੇ ਜਾਈਏ ਭਾਈ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਹੁਤੇ ਪੜ੍ਹਨ ਨੂੰ ਕੋਈ ਵਡਿਆਇਆ ਨਹੀਂ, ਆਖਿਆ ਲੇਖੇ ਵਿੱਚ ਤਾਂ ਇੱਕ ਗੱਲ ਹੈ, ਉਹ ਹੈ ਪਰਮੇਸ਼ੁਰ ਦੀ ਯਾਦ ਵਿੱਚ ਜੋੜਨਾ। ਕਿਉਂਕਿ ਕਈ ਜਨਮ ਹੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹਦੇ ਸਜਣ।